ਜੋ ਗੁਰੂ ਨੇ ਸਾਨੂੰ ਦਿਖਿਆ ਮੰਤਰ ਬਖਸ਼ਿਸ਼ ਕੀਤਾ ਸੀ, ਜੋ ਸਤਿਗੁਰੂ ਨੇ ਸਾਨੂੰ ਗੁਰਮਤਿ ਨਾਮ ਦ੍ਰਿੜ ਕਰਵਾਇਆ ਸੀ, ਅਸੀਂ ਉਹਦੀ ਕਮਾਈ ਕੀਤੀ। ਜਦੋਂ ਹਰ ਵੇਲੇ ਵਾਹਿਗੁਰੂ 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 ਜਪਣ ਲੱਗ ਪਏ, ਕਿਉਂਕਿ ਇਹ ਗੁਰੂ ਦਾ ਦਿਖਿਆ ਮੰਤਰ ਹੈ, ਇਹ ਸਾਡੇ ਸਿੱਖਾਂ ਦਾ ਗੁਰਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਵਿਕਾਰਾਂ ਦੀ ਜੜ ਹਉਮੈ। ਇਹ ਜਿਹੜਾ ਨਾਮ ਹੈ, ਨਾਮ ਦਾ ਅਭਿਆਸ ਹੈ, ਹਉਮੈ ਨੂੰ ਕੱਟਦੇ, ਅਤੇ ਵਿਕਾਰਾਂ ਦੀ ਜੜ ਹਉਮੈ ਹੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੀ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ। ਜਦੋਂ ਹਉਮੈ ਦੀਆਂ ਜੜ੍ਹਾਂ ਕੱਟੀਆਂ ਗਈਆਂ ਨੇ, ਅਤੇ ਫਿਰ ਇਹਦੇ ਨਾਲ ਇਹਨਾਂ ਵਿਕਾਰਾਂ ਦਾ ਡਰ ਪੈ ਵੀ ਆਪਣੇ ਆਪ ਹੀ ਮਿੱਟ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਵੀ ਸ਼ਾਂਤ ਸਰੂਪ ਸਤਿਗੁਰੂ ਨੇ ਸਾਨੂੰ ਨਿਰਭਉ ਹੋਣ ਦੇ ਲਈ ਇੱਕ ਐਸਾ ਮੰਤਰ ਦੇ ਦਿੱਤਾ ਹੈ, ਇੱਕ ਐਸਾ ਗੁਰ ਦੱਸ ਦਿੱਤਾ ਹੈ। ਉਹ ਕੀ ਸੀ? ਗੁਰ ਕਾ ਸ਼ਬਦ ਕਮਾਇਆ, ਜੋ ਗੁਰੂ ਵੱਲੋਂ ਅਥਵਾ ਪੰਜ ਪਿਆਰਿਆਂ ਵੱਲੋਂ ਸਾਨੂੰ ਗੁਰਮਤਿ ਨਾਮ ਦ੍ਰਿੜ ਕਰਵਾਇਆ ਜਾਂਦਾ ਸੀ, ਉਹਦਾ ਬਾਰ ਬਾਰ ਅਭਿਆਸ ਕੀਤਾ।
ਜੀਤ ਲੈ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੀਤ ਲਏ ਓਏ ਮਹਾਂ ਬਿਖਾਦੀ, ਉਹ ਜਿਹੜੇ ਬਹੁਤ ਵੱਡੇ ਸਾਡੇ ਬਿਖਾਦੀ ਦਾ ਅਰਥ ਹੈ ਦੁਸ਼ਮਣ ਸਨ, ਜਿਹੜੇ ਹਮੇਸ਼ਾ ਸਾਡੇ ਨਾਲ ਇੱਟ ਖੜਕਾ ਕਰੀ ਰੱਖਦੇ ਸਨ ਅਤੇ ਹਮੇਸ਼ਾ ਝਗੜਾ ਕਰਦੇ ਰਹਿੰਦੇ ਸਨ। ਜੀਤ ਲਏ ਓਏ ਮਹਾਂ ਬਿਖਾਦੀ, ਅਸੀਂ ਉਹ ਜਿਹੜੇ ਵੱਡੇ ਪੰਜ ਦੁਸ਼ਮਣ ਸਨ ਉਹ ਅਸੀਂ ਸਾਰੇ ਦੇ ਸਾਰੇ ਜਿੱਤ ਲਏ। ਕਿਵੇਂ ਜਿੱਤ ਲਏ? ਸਹਿਜ ਸੁਹੇਲੀ ਬਾਣੀ, ਜਿਹੜੀ ਸ਼ਾਂਤ ਸੁੱਖ ਦੇਣ ਵਾਲੀ ਅਥਵਾ ਆਤਮਕ ਸੁੱਖ ਦੇਣ ਵਾਲੀ ਸਤਿਗੁਰੂ ਦੀ ਬਾਣੀ ਸੀ, ਅਤੇ ਇਸ ਬਾਣੀ ਦੀ ਸ਼ਕਤੀ ਨਾਲ ਅਤੇ ਨਾਮ ਦੀ ਕਮਾਈ ਦੇ ਨਾਲ ਅਸੀਂ ਇਹਨਾਂ ਪੰਜਾਂ ਦੁਸ਼ਮਣਾਂ 'ਤੇ ਜਿੱਤ ਪ੍ਰਾਪਤ ਕਰ ਲਈ ਹੈ, ਇਹਨਾਂ ਵਿਕਾਰਾਂ ਨੂੰ ਜਿੱਤ ਲਿਆ ਹੈ।
ਕਹੁ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹੁ ਨਾਨਕ ਮਨ ਭਇਆ ਪ੍ਰਗਾਸਾ, ਹੁਣ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਮਨ ਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਹੋ ਗਿਆ, ਦੈਵੀ ਗਿਆਨ ਦਾ ਚਾਨਣ ਹੋ ਗਿਆ। ਪਾਇਆ ਪਦ ਨਿਰਬਾਣੀ, ਹੋ ਅਸੀਂ ਨਿਰਬਾਣ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ, ਜਿਹੜਾ ਜੈਨ ਮਤ ਦਾ ਸਭ ਤੋਂ ਉੱਚਾ ਮੁਰਾਤਬਾ ਹੈ ਉਹ ਨਿਰਬਾਣ ਹੈ। ਨਿਰਬਾਣ ਦਾ ਅਰਥ ਹੈ ਜੋ ਹਰ ਸ਼ੋਗ ਦੁੱਖ ਸੁੱਖ ਜਨਮ ਮਰਨ ਤੋਂ ਰਹਿਤ ਪਦਵੀ, ਜਿਸਨੂੰ ਦਵੰਦਵਾਦ ਤੋਂ ਰਹਿਤ ਮੰਨਿਆ ਗਿਆ ਹੈ ਉਸਨੂੰ ਨਿਰਬਾਣ ਪਦ ਆਖਿਆ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਯੋਗੀਆਂ ਦਾ ਅਤੇ ਜੈਨੀਆਂ ਦਾ ਨਿਰਬਾਣ ਪਦ ਹੈ ਅਤੇ ਜਿਹੜਾ ਸਿੱਖ ਧਰਮ ਦਾ ਨਿਰਵਾਣ ਪਦ ਹੈ ਉਹ ਉਸਦੇ ਨਾਲੋਂ ਕੁਝ ਵੱਖਰਾ ਹੈ। ਇਹਦੇ ਬਾਰੇ ਕੁਛ ਜਿਹੜੇ ਅਧਿਆਤਮਕਵਾਦੀ ਮਹਾਂਪੁਰਖ ਨੇ ਉਹਨਾਂ ਨੇ ਇਹ ਨਿਰਣਾ ਕੀਤਾ ਹੈ, ਜਿਹੜਾ ਜੈਨੀਆਂ ਅਤੇ ਬੋਧੀਆਂ ਦਾ ਅਤੇ ਯੋਗੀਆਂ ਦਾ ਨਿਰਵਾਣ ਪਦ ਹੈ ਉਹ ਤਾਂ ਇਸ ਤਰ੍ਹਾਂ ਦੀ ਅਵਸਥਾ ਹੈ ਜਿਹਨੂੰ ਉਹ ਸੁਣ ਅਵਸਥਾ ਕਹਿੰਦੇ ਨੇ। ਜਿਵੇਂ ਆਪਾਂ ਕਿਸੇ ਕਮਰੇ ਵਿੱਚ ਬੈਠੇ ਹੋਈਏ ਅਤੇ ਇੱਕਦਮ ਦੀਵਾ ਬੁਝਾ ਦਿਓ ਅਤੇ ਹਨੇਰਾ ਜਿਹਾ ਆ ਜਾਂਦਾ ਅਤੇ ਸਨਾਟਾ ਛਾ ਜਾਂਦਾ। ਯੋਗੀਆਂ ਦਾ ਬੋਧੀਆਂ ਦਾ ਜੈਨੀਆਂ ਦਾ ਸੁਣ ਅਤੇ ਇਹੋ ਜਿਹਾ ਹੈ, ਪਰ ਜਿਹੜਾ ਗੁਰਮਤਿ ਦਾ ਨਿਰਵਾਣ ਪਦ ਹੈ ਉਹਦੇ ਵਿੱਚ ਜਿਹੜੀ ਚੇਤਨ ਸੱਤਾ ਹੈ ਅਤੇ ਮਨੁੱਖ ਦੀ ਆਪਣੀ ਜਿਹੜੀ ਸੁਰਤ ਹੈ ਉਹ ਹਮੇਸ਼ਾ ਲਈ ਜਾਗਦੀ ਰਹਿੰਦੀ, ਉਸਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਉਸਨੂੰ ਨਿਰਵਾਣ ਪਦ ਆਖਿਆ। ਹਜ਼ੂਰ ਕਹਿੰਦੇ ਨੇ ਕਹੁ ਨਾਨਕ ਮਨ ਪਇਆ ਪ੍ਰਗਾਸਾ, ਹੁਣ ਸਾਡੇ ਮਨ ਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਗਿਆ ਹੈ ਅਤੇ ਉਸ ਦੁਆਰਾ ਅੱਗੇ ਨਿਰਵਾਣ ਪਦਵੀ ਨੂੰ ਜਿਹੜੀ ਹਰ ਸ਼ੋਕ ਤੋਂ ਰਹਿਤ ਦੁਆਂਦਵਾਦ ਤੋਂ ਰਹਿਤ ਉਹ ਮਹਾਨ ਆਨੰਦੀ ਅਵਸਥਾ ਹੈ, ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ, ਉਸਨੂੰ ਅਸੀਂ ਪ੍ਰਾਪਤ ਕਰ ਲਿਆ ਹੈ।
ਗੌੜੀ ਮਹੱਲਾ ਪੰਜਵਾਂ ਉਹ ਅਬਿਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ ਇਹੋ ਡਰਨ ਕਹਾ ਤੇ ਆਇਆ ਰਹਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਦੇ ਅੰਦਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਅਤੇ ਨਾਲ ਇਸ ਜੀਵ ਦੀ ਜਿਹੜੀ ਇੱਕ ਬੜੀ ਤਰਸਯੋਗ ਹਾਲਤ ਹੈ ਉਹਨੂੰ ਇਸ ਦੇ ਵਿੱਚ ਬਿਆਨ ਕਰ ਰਹੇ ਹਨ। ਹਜ਼ੂਰ ਆਰੰਭ ਦੇ ਵਿੱਚ ਲਿਖਦੇ ਹਨ ਉਹ ਅਵਨਾਸੀ ਰਾਇਆ, ਇਹ ਅਕਾਲ ਪੁਰਖ ਦੀ ਸਿਫਤ ਹੈ। ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ। ਜਿਹੜਾ ਅਵਿਨਾਸ਼ੀ ਪਦ ਹੈ, ਅਵਿਨਾਸ਼ੀ ਪਦ ਦਾ ਅਰਥ ਹੈ ਨਾਸ ਤੋਂ ਰਹਿਤ। ਇਸਦਾ ਅਰਥ ਹੋ ਗਿਆ ਸੱਚਾ, ਅਤੇ ਰਾਜਾ ਦਾ ਅਰਥ ਹੁੰਦਾ ਰਾਜਾ। ਰਾਜੇ ਤੋਂ ਲੈਣਾ ਹੈ ਪਾਤਸ਼ਾਹ, ਉਹ ਅਵਿਨਾਸ਼ੀ ਰਾਜਾ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਸੱਚਾ ਪਾਤਸ਼ਾਹ ਇਸ ਲਈ ਹੈ, ਉਹਦੀ ਬਾਦਸ਼ਾਹੀ ਹਮੇਸ਼ਾ ਲਈ ਕਾਇਮ ਹੈ, ਉਹ ਕਦੇ ਡੋਲਦੀ ਨਹੀਂ। ਦਿਨ ਰਵ ਚੱਲੈ ਨਿਸਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਸੱਚਾ ਹੈ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹਨੂੰ ਅਵਿਨਾਸ਼ੀ ਰਾਜਾ ਆਖਿਆ। ਹਜ਼ੂਰ ਕਹਿੰਦੇ ਨੇ, ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਨਿਰਭਉ ਸੰਗ ਤੁਮਾਰੇ ਵਾਸਤੇ ਇਹ ਉਡਾਰਨ ਕਹਾਂ ਤੇ ਆਇਆ। ਹਜ਼ੂਰ ਕਹਿੰਦੇ ਨੇ, ਹੇ ਨਿਰਭਉ ਸਰੂਪ ਵਾਹਿਗੁਰੂ ਜੀ, ਹੁਣ ਵਾਹਿਗੁਰੂ ਨੂੰ ਸੰਬੋਧਨ ਕਰਕੇ ਸ਼ਬਦ ਵਰਤੇ, ਨਿਰਭਉ ਸੰਗ ਤੁਮਾਰੇ ਵਾਸਤੇ, ਹੇ ਵਾਹਿਗੁਰੂ ਜੀ, ਤੁਸੀਂ ਨਿਰਭਉ ਸਰੂਪ ਹੋ। ਮੂਲ ਮੰਤਰ ਵਿੱਚ ਵੀ ਨਿਰਭਉ ਨਿਰਵੈਰ ਸ਼ਬਦ ਵਰਤਿਆ ਗਿਆ ਹੈ। ਹੇ ਵਾਹਿਗੁਰੂ ਜੀ, ਤੁਸੀਂ ਨਿਰਭਉ ਸਰੂਪ ਹੋ, ਅਤੇ ਜਿਹੜੇ ਜੀਵ ਤੁਹਾਡੇ ਨਾਲ ਵੱਸਦੇ ਨੇ ਉਹ ਵੀ ਨਿਰਭਉ ਹੋ ਜਾਂਦੇ ਨੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਪਉ ਸਭ ਗੁਆਸੀ। ਨਿਰਭਉ ਸੰਗ ਤੁਮਾਰੇ ਵੱਸਦੇ, ਹੇ ਨਿਰਭਉ ਸਰੂਪ ਵਾਹਿਗੁਰੂ ਜੀ, ਜਿਹੜੇ ਜੀਵ ਤੁਹਾਡੇ ਨਾਲ ਵੱਸਦੇ ਨੇ ਉਹ ਵੀ ਨਿਰਭਉ ਹੋ ਜਾਂਦੇ ਨੇ। ਇਹ ਡਰਨ ਕਹਾਂ 'ਤੇ ਆਇਆ, ਇਹ ਜਿਹੜਾ ਡਰਨਾ ਡਰਾਉਣਾ ਇਹ ਕਿੱਥੋਂ ਆਇਆ ਹੈ? ਇਹਦਾ ਮਤਲਬ ਇਹ ਹੈ, ਇਹ ਕਿਧਰੇ ਵੀ ਕਿਧਰੋਂ ਵੀ ਨਹੀਂ ਆਇਆ। ਜਿੰਨਾ ਚਿਰ ਤੱਕ ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ, ਉਨਾ ਚਿਰ ਹੀ ਸਾਡਾ ਮਨ ਡਰਦਾ ਡਰਾਉਂਦਾ ਹੈ। ਪਰ ਜਦੋਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਹਾਂ, ਤਾਂ ਫਿਰ ਇਹ ਡਰ ਉਸੇ ਵੇਲੇ ਸਾਰੇ ਦਾ ਸਾਰਾ ਖਤਮ ਹੋ ਜਾਂਦਾ ਹੈ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਉੱਤੇ ਆਇਆ। ਹਜ਼ੂਰ ਕਹਿੰਦੇ ਨੇ ਵੀ ਇਹ ਡਰਨ ਕਹਾਂ 'ਤੇ ਆਇਆ, ਇਹ ਜਿਹੜਾ ਡਰਨਾ ਡਰਾਉਣਾ ਸੀ ਇਹ ਕਿੱਥੋਂ ਆਇਆ? ਭਾਵ ਇਹ ਵਾਹਿਗੁਰੂ ਤੋਂ ਵਿਛੜ ਕੇ ਹੀ ਇਹ ਡਰਨਾ ਡਰਾਉਣਾ ਸਾਡੇ ਉੱਤੇ ਆਉਂਦਾ ਹੈ, ਅਤੇ ਜਦੋਂ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਈਏ ਤੇ ਸਾਰਾ ਡਰ ਨਾਸ਼ ਹੋ ਜਾਂਦਾ ਹੈ।
ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਨੋ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਇਹ ਸਾਨੂੰ ਪਹਿਲਾਂ ਤਾਂ ਅਕਾਲ ਪੁਰਖ ਦੀ ਸਿਫਤੀ ਕੀਤੀ ਹੈ ਵੀ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਫਿਰ ਉਹਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ ਜੀ, ਜਿਹੜੇ ਜੀਵ ਤੁਹਾਡੇ ਅੰਗ ਸੰਗ ਵੱਸਦੇ ਹਨ ਅਤੇ ਉਹਨਾਂ ਦੇ ਨੇੜੇ ਕੋਈ ਡਰ ਭੈ ਨਹੀਂ ਆ ਸਕਦਾ। ਹੁਣ ਰਹਾਓ ਵਿਸਰਾਮ ਦੇ ਕੇ ਜੀਵ ਦੀ ਹਾਲਤ ਦੱਸਦੇ ਨੇ, ਜੀਵ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਏਕ ਮਹਿਲ ਤੂੰ ਹੋਏ ਅਫਾਰੋ। ਅਤੇ ਕਈ ਟੀਕਾਕਾਰਾਂ ਨੇ ਇਸ ਤੂੰ ਸ਼ਬਦ ਨੂੰ ਅਕਾਲ ਪੁਰਖ ਦੇ ਸੰਬੋਧਨ ਲਈ ਵੀ ਵਰਤਿਆ ਹੈ, ਪਰ ਨਹੀਂ, ਇਹ ਜੀਵ ਦੇ ਲਈ ਵਧੇਰੇ ਟੁਕਦਾ ਹੈ। ਏਕ ਮਹਿਲ ਤੂੰ ਹੋਏ ਅਫਾਰੋ, ਇਹ ਜੀਵ ਨੂੰ ਸੰਬੋਧਨ ਹੈ ਕਿ ਇਹ ਜੀਵ ਇੱਕ ਸਰੀਰ ਰੂਪੀ ਮਹਿਲ ਦੇ ਅੰਦਰ, ਅਤੇ ਹੋਏ ਅਫਾਰੋ, ਤੂੰ ਬੜਾ ਆਕੜ ਕੇ ਅਤੇ ਬੜੇ ਹੰਕਾਰ ਦੇ ਵਿੱਚ ਵਿਚਰ ਰਿਹਾ ਹੈ, ਅਤੇ ਏਕ ਮਹਿਲ ਨਿਮਾਨੋ, ਅਤੇ ਇੱਕ ਮਹਿਲ ਸਰੀਰ ਦੇ ਅੰਦਰ ਬੜਾ ਨਿਮਾਣਾ ਜਿਹਾ ਹੋ ਕੇ, ਨਿਤਾਣਾ ਜਿਹਾ ਹੋ ਕੇ ਤੂੰ ਵਰਤ ਰਿਹਾ ਹੈ। ਕਿਉਂਕਿ ਜੀਵ ਤਾਂ ਇੱਕੋ ਹੀ ਹੈ, ਪਰ ਇਹਦੇ ਸਰੀਰ ਵੱਖੋ ਵੱਖਰੇ ਨੇ। ਕੋਈ ਕਿਸੇ ਅਮੀਰ ਘਰ ਦੇ ਵਿੱਚ ਜਨਮ ਲੈ ਲੈਂਦਾ ਹੈ, ਕੋਈ ਕਿਸੇ ਗਰੀਬ ਘਰ ਦੇ ਵਿੱਚ ਜਨਮ ਲੈ ਲੈਂਦਾ ਹੈ। ਮਹਿਲ ਦਾ ਅਰਥ ਸਰੀਰ ਹੈ। ਹਜ਼ੂਰ ਕਹਿੰਦੇ ਨੇ, ਇੱਕ ਮਹਿਲ ਤੂੰ ਹੋਏ ਅਫਾਰੋ, ਐ ਜੀਵ, ਇੱਕ ਸਰੀਰ ਰੂਪੀ ਮਹਿਲ ਵਿੱਚ ਤੂੰ ਬੜੇ ਹੰਕਾਰ ਦੇ ਵਿੱਚ ਆਫਰਿਆ ਆਕੜਿਆ ਫਿਰਦਾ ਹੈ, ਅਤੇ ਇੱਕ ਦੂਸਰੇ ਮਹਿਲ ਦੇ ਵਿੱਚ, ਭਾਵ ਜਦੋਂ ਗਰੀਬਾਂ ਦੇ ਘਰੇ ਸਰੀਰ ਮਿਲ ਜਾਂਦਾ ਹੈ, ਜਨਮ ਧਾਰਨ ਕਰਦਾ ਹੈ, ਤੇ ਬੜਾ ਨਿਮਾਣਾ ਜਿਹਾ ਹੋ ਕੇ ਫਿਰਦਾ ਹੈ।
ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ।
ਇਹ ਵਾਹਿਗੁਰੂ ਜਾਂ ਅਥਵਾ ਐ ਜੀਵ, ਏਕ ਮਹਿਲ ਤੂੰ ਆਪੇ ਆਪੇ, ਇੱਕ ਸਰੀਰ ਰੂਪੀ ਮਹਿਲ ਵਿੱਚ ਤੂੰ ਆਪਣੇ ਆਪੇ ਦੇ ਵਿੱਚ ਹੰਕਾਰ ਦੇ ਵਿੱਚ ਵਰਤ ਰਿਹਾ ਹੈ, ਅਤੇ ਏਕ ਮਹਿਲ ਗਰੀਬਾਨੋ, ਇੱਕ ਮਹਿਲ ਦੇ ਅੰਦਰ ਅਤੇ ਤੂੰ ਗਰੀਬ ਹੋ ਕੇ ਵਰਤ ਰਿਹਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਬਹੁਤੇ ਮਾਇਆਧਾਰੀ ਨੇ, ਬੜੇ ਬੜੇ ਜੋ ਦੀਸਾਂ ਹੈ ਲੋਕ, ਤਿੰਨ ਕਿਉਂ ਵਿਆਪੈ ਚਿੰਤਾ ਰੋਗ, ਉਹ ਆਪਣੇ ਆਪੇ ਵਿੱਚ ਹੀ ਵਰਤਦੇ ਨੇ, ਉਹ ਆਪਣੇ ਹੰਕਾਰ ਦੇ ਵਿੱਚ ਹੀ ਰਹਿੰਦੇ ਨੇ। ਅਤੇ ਇੱਕ ਐਸੇ ਵੀ ਗਰੀਬ ਲੋਕ ਨੇ ਜਿਹੜੇ ਭਾਈ ਬੜੇ ਗਰੀਬੀ ਦੇ ਵਿੱਚ ਦਿਨ ਕੱਟੀ ਕਰਦੇ ਹਨ।
ਏਕ ਮਹਿਲ ਤੂੰ ਪੰਡਤ ਬਖਤਾ, ਏਕ ਮਹਿਲ ਖਲ ਹੋਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਇੱਕ ਮਹਿਲ ਸਰੀਰ ਦੇ ਅੰਦਰ ਤੂੰ ਪੰਡਤ ਹੋ ਕੇ ਬਖਤਾ ਬਣ ਕੇ ਵਖਿਆਨ ਕਰ ਰਿਹਾ ਹੈ, ਅਤੇ ਏਕ ਮਹਿਲ ਖਲ ਹੋਤਾ, ਇੱਕ ਮਹਿਲ ਸਰੀਰ ਦੇ ਅੰਦਰ ਤੂੰ ਖਲ ਹੋਤਾ ਅਤੇ ਮੂਰਖ ਬਣ ਕੇ ਵੀ ਵਿਚਰ ਰਿਹਾ ਹੈ। ਇਹਦਾ ਮਤਲਬ ਇਹ ਹੈ, ਇਹ ਜੀਵ ਦੇ ਵੱਖੋ ਵੱਖਰੇ ਇਹ ਸਰੂਪ ਨੇ, ਕਿਸੇ ਕਿਸੇ ਰੂਪ ਦੇ ਵਿੱਚ ਵਰਤ ਰਿਹਾ ਹੈ ਅਤੇ ਕਦੇ ਕਿਸੇ ਰੂਪ ਦੇ ਵਿੱਚ ਵਰਤ ਰਿਹਾ ਹੈ। ਕਿਧਰੇ ਮਾਇਆਧਾਰੀ ਹੋ ਕੇ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ, ਕਿਧਰੇ ਗਰੀਬ ਹੋ ਕੇ ਨਿਮਾਣਾ ਅਤੇ ਨਿਤਾਣਾ ਹੋ ਕੇ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ, ਕਿਧਰੇ ਪੰਡਿਤ ਹੋ ਕੇ ਅਤੇ ਬਹੁਤ ਵੱਡਾ ਬਖਤਾ ਹੋ ਕੇ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ, ਅਤੇ ਕਿਸੇ ਸਰੀਰ ਦੇ ਵਿੱਚ ਇਹ ਜੀਵ ਖਾਲ ਮੂਰਖ ਹੋ ਕੇ ਬਿਲਕੁਲ ਜਾਹਲ ਅਤੇ ਉਜੱਡ ਹੋ ਕੇ ਵਿਚਰ ਰਿਹਾ ਹੈ।
ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛੂ ਨਾ ਲੇਤਾ।
ਹੇ ਜੀਵ, ਏਕ ਮਹਿਲ ਤੂੰ ਸਭ ਕਿਛ ਗ੍ਰਹਜ, ਇੱਕ ਮਹਿਲ ਸਰੀਰ ਦੇ ਅੰਦਰ ਤੂੰ ਸਭ ਕੁਛ ਹੀ ਗ੍ਰਹਿਣ ਕਰੀ ਜਾਂਦਾ। ਭਾਵ ਕੁਝ ਐਸੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਜੋ ਮਰਜ਼ੀ ਸਾਨੂੰ ਦੇਈ ਜਾਓ ਅਤੇ ਸਭ ਕੁਝ ਹੀ ਲਈ ਜਾਂਦੇ ਨੇ। ਏਕ ਮਹਿਲ ਕਛੂ ਨਾ ਲੇਤਾ, ਇੱਕ ਐਸਾ ਵੀ ਮਹਿਲ ਤੇਰਾ ਸਰੀਰ ਹੈ ਜਿਸ ਦੇ ਵਿੱਚ ਕੁਝ ਵੀ ਨਹੀਂ ਲੈਂਦਾ, ਕਿਉਂਕਿ ਸੰਸਾਰ ਦੇ ਵਿੱਚ ਕੁਝ ਲੋਕ ਤਿਆਗੀ ਵੀ ਹੁੰਦੇ ਨੇ, ਸੰਨਿਆਸੀ ਵੀ ਹੁੰਦੇ ਨੇ, ਔਰ ਉਹ ਕੱਪੜੇ ਵੀ ਉਤਾਰ ਦਿੰਦੇ ਨੇ, ਸੰਸਾਰ ਵੱਲੋਂ ਵੀ ਕਿਨਾਰਾ ਕਰ ਲੈਂਦੇ ਨੇ, ਉਹ ਕਿਸੇ ਪਾਸੋਂ ਕੁਝ ਵੀ ਨਹੀਂ ਲੈਂਦੇ। ਇੱਕ ਪਾਸੇ ਰਾਜਾ ਹੋ ਕੇ ਸਭ ਕੁਛ ਲੈ ਰਿਹਾ ਹੈ ਅਤੇ ਦੂਜੇ ਪਾਸੇ ਸੰਨਿਆਸੀ ਹੋ ਕੇ ਤਿਆਗੀ ਹੋ ਕੇ ਕੁਝ ਵੀ ਨਹੀਂ ਲੈਂਦਾ।
ਕੀ ਪੁੱਤਰੀ ਕਹਾ ਕਰੇ ਬਪਰੀ, ਖਿਲਾਵਨ ਹਾਰੋ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਇਹ ਤੇ ਕਾਠ ਦੀ ਪੁਤਲੀ ਹੈ। ਕਾਠ ਕਹਿੰਦੇ ਨੇ ਲੱਕੜ ਨੂੰ, ਇਹ ਤੇ ਲੱਕੜ ਦੀ ਪੁਤਲੀ ਬਣਾਈ ਹੋਈ ਹੈ। ਕਹਾ ਕਰੇ ਬਪਰੀ, ਇਹ ਵਿਚਾਰੀ ਆਪਣੇ ਆਪ ਕੀ ਕਰ ਸਕਦੀ ਹੈ, ਕੁਝ ਵੀ ਨਹੀਂ। ਖਿਲਾਵਨ ਹਾਰੋ ਜਾਣੈ, ਅਤੇ ਜਿਹੜਾ ਉਸ ਕਾਠ ਪੁਤਲੀ ਦਾ ਖੇਡ ਕਰਨ ਵਾਲਾ ਕੋਈ ਨਟ ਹੁੰਦਾ ਹੈ ਨਾ, ਖਿਲਾਉਣ ਵਾਲਾ, ਉਹ ਉਸਦੀ ਹਰਕਤ ਨੂੰ, ਹਰ ਕਿਰਿਆ ਨੂੰ ਜਾਣਦਾ, ਉਹਨੂੰ ਪਤਾ ਵੀ ਕਾਠ ਦੀ ਪੁਤਲੀ ਨੂੰ ਕਿਵੇਂ ਨਚਾਉਣਾ ਹੈ, ਅਤੇ ਜਿਹੜਾ ਨਟ ਹੈ ਖਿਲਾਵਣ ਹਾਰੋ ਦਾ ਅਰਥ ਨਟ, ਉਹ ਇਸ ਗੱਲ ਨੂੰ ਜਾਣਦਾ ਹੈ ਕਿ ਇਸ ਪੁਤਲੀ ਨੂੰ ਕਿਵੇਂ ਨਚਾਉਣਾ ਅਤੇ ਕੀ ਇਸ ਦੇ ਪਾਸੋਂ ਕਰਤੱਵ ਕਰਵਾਉਣਾ ਹੈ।
ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਾਜੀਗਰ ਜਿਵੇਂ ਉਹ ਨਟ ਜਿਹੋ ਜਿਹਾ ਕਿਸੇ ਕਾਠ ਦੀ ਪੁਤਲੀ ਤੋਂ ਭੇਖ ਕਰਵਾਉਂਦਾ ਹੈ, ਜਿਹੋ ਜਿਹਾ ਪਾਠ ਅਦਾ ਕਰਵਾਉਣਾ ਚਾਹੁੰਦਾ ਹੈ, ਉਹ ਤੈਸੋ ਹੀ ਸਾਜ ਆਨੈ, ਉਹੋ ਜਿਹਾ ਹੀ ਸਾਜੋ ਸਾਮਾਨ ਲੈ ਆਉਂਦੀ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੀ ਕਾਠ ਦੀ ਪੁਤਲੀ ਉਹਦੀ ਆਪਣੇ ਵਸ ਵਿੱਚ ਕੁਝ ਨਹੀਂ ਹੁੰਦਾ, ਜਿਵੇਂ ਕੋਈ ਜਿਹੜਾ ਨਟ ਉਸਨੂੰ ਨਚਾਉਂਦਾ ਹੈ, ਜਿਵੇਂ ਬਾਜੀਗਰ ਉਸਨੂੰ ਭੇਖ ਧਾਰਨ ਕਰਵਾਉਂਦਾ ਹੈ, ਕਿਧਰੇ ਰਾਜੇ ਦਾ ਭੇਖ ਧਾਰਨ ਕਰਵਾ ਦਿੰਦਾ, ਕਿਧਰੇ ਭਿਖਾਰੀ ਦਾ, ਉਹ ਤੈਸੋ ਹੀ ਸਾਜ ਆਨਾ, ਉਹੋ ਜਿਹਾ ਹੀ ਸਾਜੋ ਸਾਮਾਨ ਲੈ ਕੇ ਸਾਹਮਣੇ ਆ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜੀਵ ਦੇ ਵਸ ਕੁਝ ਵੀ ਨਹੀਂ ਹੈ, ਅਤੇ ਨਟ ਤਾਂ ਅਕਾਲ ਪੁਰਖ ਹੈ, ਉਹ ਬਾਜੀਗਰ ਪਰਮੇਸ਼ਰ, ਬਾਜੀਗਰ ਜੈਸੇ ਬਾਜੀ ਪਾਈ, ਨਾ ਨਾ ਰੂਪ ਭੇਖ ਦਿਖ ਲਾਈ, ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ। ਉਹ ਜਿਹੋ ਜਿਹਾ ਵੀ ਜੀਵ ਦੇ ਪਾਸੋਂ ਭੇਖ ਧਾਰਨ ਕਰਵਾਉਂਦਾ ਹੈ, ਭੇਖ ਤੋਂ ਮੁਰਾਦ ਹੈ ਸਰੀਰ ਦੀ, ਚਾਹੇ ਮਨੁੱਖ ਬਣਾਉਂਦਾ ਹੈ ਅਤੇ ਚਾਹੇ ਕਿਸੇ ਪਸ਼ੂ ਪੰਛੀਆਂ ਦਾ ਵੀ ਭੇਖ ਧਾਰਨ ਕਰਵਾ ਦਿੰਦਾ ਹੈ, ਜਿਹੋ ਜਿਹਾ ਵੀ ਵਾਹਿਗੁਰੂ ਕਿਸੇ ਨੂੰ ਭੇਖ ਧਾਰਨ ਕਰਵਾ ਦਿੰਦਾ, ਉਹ ਤੈਸੋ ਹੀ ਸਾਜ ਅੰਨ ਹੈ, ਉਹੋ ਜਿਹਾ ਹੀ ਸਾਜੋ ਸਾਮਾਨ ਲੈ ਆਉਂਦੀ ਹੈ। ਇਹਦਾ ਮਤਲਬ ਇਹ ਹੈ ਵੀ ਜੀਵ ਤੇ ਕਾਠ ਦੀ ਪੁਤਲੀ ਹੈ, ਜਿਵੇਂ ਵਾਹਿਗੁਰੂ ਇਹਦੇ ਪਾਸੋਂ ਕੋਈ ਭੇਖ ਧਾਰਨ ਕਰਵਾਉਂਦਾ ਹੈ, ਜਿਹੋ ਜਿਹਾ ਸਰੀਰ ਇਸਨੂੰ ਦੇ ਦਿੰਦਾ ਹੈ, ਜਿਹੋ ਜਿਹੀ ਜੂਨ ਵਿੱਚ ਪਾ ਦਿੰਦਾ ਹੈ, ਅਤੇ ਫਿਰ ਉਹੋ ਜਿਹਾ ਹੀ ਉਹ ਸਾਜੋ ਸਾਮਾਨ ਲੈ ਆਉਂਦੀ, ਉਸੇ ਸੁਭਾਅ ਦੇ ਵਿੱਚ, ਉਸੇ ਹੀ ਕਰਤੱਵ ਦੇ ਵਿੱਚ ਵਿਚਰਦੀ ਹੈ।
ਅਨਕ ਕੋਠਰੀ ਬਹੁਤ ਭਾਤ ਕਰੀਆ, ਆਪ ਹੋਆ ਰਖਵਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਕ ਕੋਠਰੀ ਬਹੁਤ ਪਾਂਦ ਕਰੀਆ, ਆਹ ਦੇਖ ਲਓ ਜਿੰਨੀਆਂ ਵੀ ਦੇਹਾਂ ਨੇ ਇਹ ਅਨੇਕਾਂ ਕੋਠੀਆਂ ਨੇ, ਤੇ ਬਹੁਤ ਭਾਂਤ ਕਰੀਆਂ, ਬਹੁਤ ਵੰਨ ਸੁਵੰਨੀਆਂ ਵਾਹਿਗੁਰੂ ਪਰਮੇਸ਼ਰ ਨੇ ਬਣਾਈਆਂ ਨੇ। ਪਹਿਲੀ ਗੱਲ, ਜਿਹੜੇ ਮਨੁੱਖ ਦੀ ਦੇਹ ਹੈ, ਇਹਦਾ ਵੀ ਰੰਗ ਰੂਪ ਕਿਸੇ ਦੇ ਨਾਲ ਰਲਦਾ ਹੀ ਨਹੀਂ, ਕੁਝ ਨਾ ਕੁਝ ਅੰਤਰ ਤਾਂ ਹੁੰਦਾ ਹੀ ਹੈ ਨਾ। ਜਿਵੇਂ ਆਮ ਤੌਰ 'ਤੇ ਤਿੰਨ ਗੱਲਾਂ ਬਾਰੇ ਪੁਰਾਣੀ ਇੱਕ ਕਹਾਵਤ ਚਲੀ ਆਉਂਦੀ ਹੈ, ਦਸਤਾਰ, ਗੁਫਤਾਰ ਅਤੇ ਰਫਤਾਰ, ਇਹ ਤਿੰਨੇ ਚੀਜ਼ਾਂ ਰਲਦੀਆਂ ਨਹੀਂ ਕਿਸੇ ਦੀਆਂ ਵੀ। ਅਨੰਗ ਕੋਠਰੀ ਬਹੁਤ ਪਾਂਦ ਕਰੀਆ, ਇਹ ਅਨੇਕਾਂ ਦੇਹ ਰੂਪ ਕੋਠੀਆਂ ਨੇ। ਬਹੁਤ ਤਰੀਕਿਆਂ ਨਾਲ ਵਾਹਿਗੁਰੂ ਨੇ ਇਹਨਾਂ ਨੂੰ ਬਣਾਇਆ ਹੈ, ਆਪ ਹੋਇਆ ਰਖਵਾਰਾ ਅਤੇ ਉਹ ਵਾਹਿਗੁਰੂ ਆਪ ਇਹਨਾਂ ਦਾ ਰਖਵਾਲਾ ਵੀ ਹੋਇਆ ਹੈ।
ਜੈਸੇ ਮਹਿਲ ਰੱਖੈ ਤੈਸੈ ਰਹਿਣਾ, ਕਿਆ ਇਹੋ ਕਰੈ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਤੇ ਕਾਠ ਪੁਤਲੀ ਹੈ, ਜਿਹੋ ਜਿਹੇ ਮਹਿਲ ਵਿੱਚ ਇਸ ਨੂੰ ਵਾਹਿਗੁਰੂ ਨੇ ਰੱਖਣਾ ਹੈ ਅਤੇ ਉਸੇ ਥਾਂ ਇਹਨੇ ਰਹਿਣਾ ਹੈ। ਚਾਹੇ ਕਿਸੇ ਨੂੰ ਰਾਜੇ ਦੇ ਘਰ ਜਨਮ ਦੇ ਦੇਵੇ, ਚਾਹੇ ਕਿਸੇ ਨੂੰ ਭਿਖਾਰੀ ਦੇ ਘਰ ਜਨਮ ਦੇ ਦੇਵੇ, ਚਾਹੇ ਕਿਸੇ ਹੋਰ ਜੂਨ ਦੇ ਵਿੱਚ ਵੀ ਪਾ ਦੇਵੇ। ਕਿਆ ਇਹੋ ਕਰੈ ਵਿਚਾਰਾ, ਇਹ ਜਿਹੜਾ ਜੀਵ ਵਿਚਾਰਾ ਕੀ ਕਰ ਸਕਦਾ, ਇਹਦੇ ਵਸ ਵਿੱਚ ਕੁਝ ਵੀ ਨਹੀਂ ਹੈ।
ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਵਿਦ ਸਾਜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੇ ਇਹ ਕੁਛ ਕੀਤਾ ਹੈ, ਇਹਦਾ ਮਤਲਬ ਜਿਸਨੇ ਇਹ ਸੰਸਾਰ ਦਾ ਤਮਾਸ਼ਾ ਪੈਦਾ ਕੀਤਾ ਹੈ, ਉਹੀ ਇਸ ਦੀ ਅਸਲੀਅਤ ਨੂੰ ਜਾਣਦਾ ਹੈ। ਜਿਨ ਇਹ ਸਭ ਵਿਦ ਸਾਜੀ, ਜਿਸ ਬਾਜੀਗਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਵਿਧੀ ਤਰਕੀਬ ਬਣਾਈ ਹੈ ਨਾ, ਅਤੇ ਉਹੀ ਇਸ ਸੰਸਾਰ ਦੀ ਜਿਹੜੀ ਬਾਜੀ ਹੈ, ਸੰਸਾਰ ਦੀ ਖੇਡ ਹੈ, ਇਹ ਨਟ ਪੁਤਲੀ ਦਾ ਤਮਾਸ਼ਾ ਹੈ। ਇਹਦੀ ਅਸਲੀ ਕਦਰੋ ਕੀਮਤ ਨੂੰ, ਇਹਦੀ ਅਸਲੀ ਹਕੀਕਤ ਨੂੰ ਉਹੀ ਜਾਣਦਾ ਹੈ।
ਕਹੁ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਅਪਰੰਪਰ ਪ੍ਰਕਿਰਤੀ ਤੋਂ ਪਰੇ ਹੈ ਅਤੇ ਸੁਆਮੀ ਸਭ ਦੁਨੀਆਂ ਦਾ ਮਾਲਕ ਹੈ। ਕੀਮਤ ਆਪਣੇ ਕਾਜੀ, ਉਹ ਆਪਣੇ ਕਾਜੀ ਦਾ ਅਰਥ ਹੈ ਕਾਰਜਾਂ ਦੀ, ਜੋ ਉਸਦੇ ਆਪਣੇ ਕਰਤੱਵ ਨੇ, ਜੋ ਕੁਝ ਵਾਹਿਗੁਰੂ ਕਰ ਰਿਹਾ ਹੈ, ਉਹਦੀ ਕੀਮਤ ਨੂੰ ਵੀ ਉਹ ਆਪ ਹੀ ਜਾਣਦਾ। ਜੋ ਵਾਹਿਗੁਰੂ ਦੇ ਕਾਰਜ ਨੇ, ਵਾਹਿਗੁਰੂ ਦੇ ਕਰਤੱਵ ਨੇ, ਉਹਨਾਂ ਦੀ ਕੀਮਤ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਆਪਣੇ ਕਰਤੱਵ ਜਾਣੈ ਆਪ, ਅੰਤਰਜਾਮੀ ਰਹੇ ਹੋ ਬੇ ਆਪ, ਉਹ ਆਪਣੇ ਕਾਰਜਾਂ ਦੀ, ਆਪਣੇ ਕੌਤਕਾਂ ਦੀ, ਆਪਣੇ ਕਰਤੱਵਾਂ ਦੀ ਕੀਮਤ ਨੂੰ ਆਪ ਹੀ ਜਾਣਦਾ ਹੈ।
ਗੌੜੀ ਮਹੱਲਾ ਪੰਜਵਾਂ, ਛੋੜ ਛੋੜ ਰੇ ਬਿਖਿਆ ਕੇ ਰਸੂਆ, ਉਰਜ ਰਹੇ ਉਰੇ ਬਾਬਰ ਗਾਬਰ, ਜਿਉ ਕਿਰਖੈ ਹਰਿਆਇਓ ਪਸੂਆ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਤੁਸੀਂ ਪਿਛਲੇ ਸ਼ਬਦ ਵਿੱਚ ਆਖਿਆ ਸੀ ਜੀਵ ਦੇ ਵਸ ਵਿੱਚ ਕੁਝ ਵੀ ਨਹੀਂ ਹੈ, ਇਹਦਾ ਮਤਲਬ ਤੇ ਫਿਰ ਇਹ ਹੋਇਆ ਵੀ ਜੋ ਵੀ ਕੁਛ ਸੰਸਾਰ ਦੇ ਵਿੱਚ ਹੋ ਰਿਹਾ ਹੈ, ਇਹਦੇ ਵਿੱਚ ਮਨੁੱਖ ਦੀ ਤਾਂ ਕੋਈ ਜ਼ਿੰਮੇਦਾਰੀ ਰਹਿ ਹੀ ਨਹੀਂ ਗਈ, ਜੋ ਕਰਦਾ ਵਾਹਿਗੁਰੂ ਪਰਮੇਸ਼ਰ ਆਪ ਕਰ ਰਿਹਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਉਹ ਭੁਲੇਖਾ ਦੂਰ ਕਰਦੇ ਹਨ ਵੀ ਠੀਕ ਹੈ, ਜੋ ਕੁਝ ਕਰਦਾ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਹੈ, ਇਹਦੇ ਵਿੱਚ ਕੋਈ ਦੂਸਰੀ ਗੱਲ ਨਹੀਂ ਹੋ ਸਕਦੀ। ਪਰ ਦੂਸਰੇ ਪਾਸੇ ਜੋ ਇਸ ਮਨੁੱਖ ਨੂੰ ਵਾਹਿਗੁਰੂ ਪਰਮੇਸ਼ਰ ਨੇ ਸਰਦਾਰੀ ਬਖਸ਼ੀ ਹੈ, ਇਸ ਨੂੰ ਜੂਨਾ ਦਾ ਬਾਦਸ਼ਾਹ ਬਣਾਇਆ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਅਤੇ ਇਹਨੂੰ ਕੁਛ ਕਰਨ ਲਈ ਵੀ ਵਾਹਿਗੁਰੂ ਨੇ ਪਾਵਰਾਂ ਦਿੱਤੀਆਂ ਹੋਈਆਂ ਨੇ। ਅਤੇ ਜੇ ਹੁਣ ਮਨੁੱਖ ਜਾਣ ਬੁੱਝ ਕੇ ਅਤੇ ਫਿਰ ਪਾਈ ਗਲਤ ਰਸਤਾ ਅਖਤਿਆਰ ਕਰੇਗਾ, ਅਤੇ ਫਿਰ ਇਹ ਆਪਣੇ ਕੰਮਾਂ ਦੀ ਅਤੇ ਜੋ ਇਸਦੇ ਚੰਗੇ ਮਾੜੇ ਕੰਮ ਹੋਣਗੇ, ਉਹਨਾਂ ਦੀ ਸਜ਼ਾ ਵੀ ਇਹਨੂੰ ਖੁਦ ਭੋਗਣੀ ਪਵੇਗੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਜੀਵ ਨੂੰ ਦੂਸਰੇ ਤਰੀਕੇ ਦੇ ਨਾਲ ਸਮਝਾਉਣ ਲੱਗੇ ਹਨ। ਛੋੜ ਛੋੜ ਰੇ ਬਿਖਿਆ ਕੇ ਰਸੂਆ, ਕਹਿੰਦੇ ਐ ਜੀਵ, ਆ ਜੋ ਵਿਸ਼ਿਆਂ ਦੇ ਰਸ ਨੇ, ਸ਼ਬਦ, ਸਪਰਸ, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਨੇ, ਇਹਨਾਂ ਦੇ ਵੱਖੋ ਵੱਖਰੇ ਰਸ ਨੇ। ਸ਼ਬਦ ਦਾ ਵੀ ਰਸ ਹੈ, ਜਿਵੇਂ ਕਈ ਲੋਕ ਗੀਤ ਸੰਗੀਤ ਦੇ ਵਿੱਚ ਹੀ ਮਸ ਰਹਿੰਦੇ ਨੇ। ਰੂਪ ਦਾ ਵੀ ਰਸ ਹੈ, ਕੋਈ ਸੁੰਦਰਤਾ ਨੂੰ ਵੇਖ ਕੇ ਉੱਥੇ ਹੀ ਮੋਹਿਤ ਹੋ ਜਾਂਦੇ ਨੇ, ਇਹ ਰਸ ਨੇ ਸਾਰੇ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਵਿਸ਼ਿਆਂ ਦੇ ਰਸ ਨੇ ਨਾ ਭਾਈ, ਇਹਨਾਂ ਨੂੰ ਛੱਡ, ਬਾਹਰੋਂ ਵੀ ਛੱਡ ਅਤੇ ਮਨ ਵਿੱਚੋਂ ਵੀ ਇਹਨਾਂ ਦਾ ਖਿਆਲ ਛੱਡ। ਕਈ ਵਾਰ ਅਸੀਂ ਬਾਹਰੋਂ ਤਾਂ ਛੱਡਦੇ ਨੇ, ਅੰਦਰੋਂ ਨਹੀਂ ਛੱਡਦੇ। ਹਜ਼ੂਰ ਨੇ ਦੋ ਵਾਰੀ ਸ਼ਬਦ ਵਰਤਿਆ ਹੈ ਛੋਟ ਛੋਟ ਰੇ ਵਿਖਿਆ ਕੇ ਰਸੂ ਹੈ। ਆ ਜਿਹੜੇ ਵਿਸ਼ਿਆਂ ਦੇ ਰਸ ਨੇ ਅਥਵਾ ਵਿਖਿਆ ਦਾ ਅਰਥ ਮਾਇਆ ਵੀ ਹੈ, ਆ ਜਿੰਨੇ ਵੀ ਮਾਇਆ ਦੇ ਰਸ ਨੇ ਨਾ ਅਤੇ ਵਿਸ਼ਿਆਂ ਦੇ ਰਸ ਨੇ, ਇਹਨਾਂ ਸਾਰਿਆਂ ਨੂੰ ਛੱਡ, ਸਰੀਰ ਕਰਕੇ ਵੀ ਛੱਡ ਅਤੇ ਮਨ ਕਰਕੇ ਵੀ ਛੱਡ, ਉਰਜ ਰਹੇ ਉਹ ਰੇ ਬਾਬਰ ਗਾਬਰ। ਸਤਿਗੁਰੂ ਕਹਿੰਦੇ ਨੇ ਉਹ ਬਾਬਰ ਕੰਵਲਿਆ, ਅਤੇ ਗਾਬਰ ਦਾ ਅਰਥ ਹੁੰਦਾ ਮੂਰਖਾ, ਗਵਾਰ ਸ਼ਬਦ ਤੋਂ ਗਾਬਰ ਸ਼ਬਦ ਬਣਿਆ। ਉਰਜ ਰਹੇ ਉਹ ਰੇ ਬਾਬਰ ਗਾਬਰ, ਸਤਿਗੁਰੂ ਕਹਿੰਦੇ ਨੇ ਉਹ ਕੰਵਲਿਆ ਔਰ ਮੂਰਖਾ, ਤੂੰ ਤਾਂ ਇਹਨਾਂ ਵਿਸ਼ਿਆਂ ਦੇ ਵਿੱਚ ਇੰਨਾ ਫਸਿਆ ਹੋਇਆ ਹੈ, ਬੁਰੀ ਤਰ੍ਹਾਂ ਇਹਨਾਂ ਦੇ ਵਿੱਚ ਲੱਗੀਆਂ ਹੋਈਆਂ ਹੈ, ਜਿਉਂ ਕਿਰਖਿਆ ਹਰਿਆਇਓ ਪਸ਼ੂਆ, ਅਤੇ ਜਿਵੇਂ ਕੋਈ ਹਰਿਆਇਆ ਪਸ਼ੂ, ਹਰੀ ਹਰੀ ਕਿਰਖਿਆ ਦਾ ਅਰਥ ਹੈ ਖੇਤੀ, ਜਿਵੇਂ ਕੋਈ ਹਰਿਆਇਆ ਪਸ਼ੂ ਹਰੀ ਹਰੀ ਖੇਤੀ ਚਰਨ ਵਿੱਚ ਲੱਗਿਆ ਹੁੰਦਾ ਹੈ ਨਾ, ਹਰੀ ਅੰਗੂਰੀ ਗਧਹਾ ਚਰੈ ਨਿਤ ਉੱਟ ਹਾਸੈ ਹੀਂਗੈ ਮਰੈ, ਇਸ ਤਰ੍ਹਾਂ ਦੀ ਤੇਰੀ ਹਾਲਤ ਬਣੀ ਹੋਈ ਹੈ।
ਜੋ ਜਨ ਹੈ ਤੂੰ ਆਪਣੇ ਕਾਜੈ, ਸੋ ਸੰਗ ਨਾ ਚਾਲੈ ਤੇਰੇ ਤਸੂਆ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਗਫਲਤਾ ਦੀ ਨੀਂਦ ਵਿੱਚੋਂ ਜਗਾਉਂਦੇ ਨੇ। ਕਹਿੰਦੇ ਐ ਜੀਵ, ਜੋ ਜਨ ਹੈ ਤੂੰ ਆਪਣੇ ਕਾਜੈ, ਜਿਸ ਚੀਜ਼ ਨੂੰ ਭਾਵ ਇਸ ਧਨ ਨੂੰ, ਪਦਾਰਥਾਂ ਨੂੰ, ਮਾਇਆ ਨੂੰ ਅਤੇ ਵਪੂਤੀ ਨੂੰ ਤੂੰ ਆਪਣੇ ਕੰਮ ਦੀ ਸਮਝਦਾ ਹੈ, ਵੀ ਇਹ ਮਾਇਆ ਮੇਰੇ ਕੰਮ ਆਵੇਗੀ, ਇਸੇ ਲਈ ਆਦਮੀ ਜੋੜ ਜੋੜ ਰੱਖਦਾ ਹੈ ਨਾ। ਪਰ ਹਜ਼ੂਰ ਕਹਿੰਦੇ ਨੇ ਇਸ ਗੱਲ ਨੂੰ ਸਮਝ, ਜੋ ਜਾਣਾ ਹੈ ਤੂੰ ਆਪਣੇ ਕੱਜ ਹੈ, ਜੋ ਤੂੰ ਇਸ ਗੱਲ ਨੂੰ ਸਮਝ ਰਿਹਾ ਨਾ ਵੀ ਇਹ ਮਾਇਆ ਜਾਂ ਧਨ ਪਦਾਰਥ ਮੇਰੇ ਕਿਸੇ ਕੰਮ ਆਵੇਗਾ, ਸੋ ਸੰਗ ਨਾ ਚੱਲੈ ਤੇਰਾ ਤਸੂਆ, ਉਹ ਤੇਰੇ ਨਾਲ ਤਸੂਆ ਦਾ ਅਰਥ ਹੈ ਰਤਾ, ਪਰ ਵੀ ਤੇਰੇ ਕੁਛ ਨਾਲ ਨਹੀਂ ਜਾਣਾ, ਇੱਕ ਪਾਈ ਵੀ ਇੱਕ ਮਾਸਾ ਵੀ ਤੇਰੇ ਨਾਲ ਨਹੀਂ ਜਾਣਾ। ਤਸੂਆ ਦਾ ਅਰਥ ਹੈ ਰੰਚਕ ਪਰ, ਥੋੜ੍ਹੇ ਮਾਤਰ, ਰਤੀ ਮਾਤਰ, ਅਥਵਾ ਤਸੂਆ ਜਿਹੜਾ ਲਫਜ਼ ਹੈ ਨਾ ਇਹਦੇ ਬਾਰੇ ਗੁਰਸਿੱਖ ਵਿਦਵਾਨਾਂ ਨੇ ਲਿਖਿਆ ਹੈ, ਜਿਹੜਾ ਇਮਾਰਤੀ ਗਜ ਹੁੰਦਾ ਨਾ ਉਹਦਾ ਚੌਵੀਵਾਂ ਹਿੱਸਾ ਉਹਨੂੰ ਤਸੂਆ ਕਹਿੰਦੇ ਨੇ ਤਸੂ। ਹਜ਼ੂਰ ਕਹਿੰਦੇ ਨੇ ਭਾਵ ਇਹਨੇ ਥੋੜ੍ਹੇ ਮਾਤਰ ਵੀ ਅੱਧੀ ਇੰਚ ਵੀ ਤੇਰੇ ਨਾਲ ਨਹੀਂ ਜਾਣਾ, ਜਿਸ ਮਾਇਆ ਨੂੰ ਤੂੰ ਆਪਣੇ ਕੰਮ ਦੀ ਸਮਝਦਾ ਹੈ, ਕਿਸੇ ਵੀ ਵਸਤੂ ਨੂੰ ਆਪਣੇ ਕੰਮ ਦੀ ਸਮਝਦਾ ਹੈ। ਜਦੋਂ ਆਉਂਦਾ ਸਮਾਂ ਆਇਆ ਇਹਨੇ ਇੱਕ ਵੀ ਰੰਚਕ ਪਰ ਵੀ ਰਤਾ ਮਾਤਰ ਵੀ ਤੇਰੇ ਨਾਲ ਨਹੀਂ ਜਾਣਾ।
ਨਾਂਗੋ ਆਇਓ ਨਾਂਗ ਸਿਧਾਸੀ, ਫੇਰ ਫਿਰਿਓ ਅਰ ਕਾਲ ਗਰਸੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਜੀ ਵੇਖ ਤੂੰ ਨੰਗਾ ਹੀ ਆਇਆ। ਜਦੋਂ ਕੋਈ ਬੱਚਾ ਜਨਮ ਲੈਂਦਾ ਨੰਗਾ ਹੀ ਆਉਂਦਾ ਨਾ, ਤੇ ਨਾਂਗ ਸਿਧਾਸੀ ਤੇ ਨੰਗੇ ਨੇ ਉੱਠ ਕੇ ਤੁਰ ਜਾਣਾ, ਫੇਰ ਫਿਰਿਓ। ਹਜ਼ੂਰ ਕਹਿੰਦੇ ਨੇ ਤੇ ਤੂੰ ਹਮੇਸ਼ਾ ਲਈ ਕਾਲ ਦੇ ਚੱਕਰ ਦੇ ਵਿੱਚ ਹੀ ਫਿਰਦਾ ਰਿਹਾ ਹੈ, ਤੇ ਅਰਕਾਲ ਗਰਸੂਆ, ਤੇ ਹੁਣ ਵੀ ਤੈਨੂੰ ਕਾਲ ਨੇ ਹੀ ਗਰਸਣਾ ਹੈ, ਤੂੰ ਕਿਸੇ ਤਰ੍ਹਾਂ ਵੀ ਕਾਲ ਤੋਂ ਬਚ ਨਹੀਂ ਸਕੇਗਾ, ਕਿਉਂਕਿ ਕਾਲ ਦੀ ਪਕੜ ਬਹੁਤ ਗਹਿਰੀ ਹੈ ਤੇ ਬੜੀ ਮਜ਼ਬੂਤ ਹੈ, ਇਸ ਤੋਂ ਕੋਈ ਵੀ ਨਹੀਂ ਬਚ ਸਕਦਾ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਸਤਿਗੁਰੂ ਕਹਿੰਦੇ ਨੇ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਜਿਹੜਾ ਕਾਲ ਹੈ ਤੂੰ ਇਹਦੇ ਚੱਕਰ ਵਿੱਚ ਹੀ ਪਹਿਲਾਂ ਫਿਰਦਾ ਰਿਹਾ ਹੈ, ਤੇ ਹੁਣ ਵੀ ਤੈਨੂੰ ਕਾਲ ਨੇ ਆ ਕੇ ਗਰਸਣਾ ਹੈ।
ਵੇਖ ਵੇਖ ਰੇ ਕਸੁੰਭ ਕੀ ਲੀਲਾ, ਰਾਚ ਮਾਚ ਤਿੰਨਹੂ ਲੋ ਹਸੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਕਹਿੰਦੇ ਨੇ ਆ ਕਸੁੰਭ ਕੀ ਲੀਲਾ, ਕਸੁੰਬੀ ਰੰਗ ਹੁੰਦਾ, ਬੜਾ ਭੜਕੀਲਾ ਹੁੰਦਾ, ਪਰ ਹੁੰਦਾ ਕੱਚਾ ਹੀ ਹੈ। ਤੁਸੀਂ ਕਸੁੰਬੀ ਰੰਗ ਚੜਾ ਕੇ ਕੱਪੜੇ ਨੂੰ ਧੁੱਪੇ ਪਾ ਦਿਓ, ਉਸੇ ਵੇਲੇ ਰੰਗ ਡੱਬ ਖੜੱਬਾ ਹੋ ਜਾਂਦਾ, ਬਹੁਤ ਭੈੜਾ ਲੱਗਦਾ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਮਾਇਆ ਦਾ ਰੰਗ, ਵਿਸ਼ਿਆਂ ਦਾ ਰੰਗ ਕਸੁੰਬ ਦੀ ਲੀਲਾ ਹੈ, ਤੂੰ ਇਹਨੂੰ ਵੇਖ ਵੇਖ ਕੇ ਰਾਚ ਮਾਚ ਇਹਦੇ ਵਿੱਚ ਰਚ ਜਾਂਦਾ, ਅਤੇ ਫਿਰ ਮਾਚ ਦਾ ਅਰਥ ਹੈ ਉੱਥੇ ਹੀ ਤਦਾਕਾਰ ਹੋ ਜਾਂਦਾ, ਰਚ ਮਿਚ ਜਾਂਦਾ। ਇਸ ਕਸੁੰਭ ਦੀ ਲੀਲਾ ਨੂੰ ਦੇਖ ਕੇ ਭਾਵ ਮਾਇਆ ਦੇ ਰੰਗ ਰੂਪ ਵੇਖ ਵੇਖ ਕੇ ਅਤੇ ਉਹਦੇ ਵਿੱਚ ਇੰਨਾ ਖਚਤ ਹੋ ਜਾਂਦਾ ਅਤੇ ਤੈਨੂੰ ਸਭ ਕੁਛ ਹੀ ਭੁੱਲ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਰਾਚ ਮਾਚ ਤੈਨੂੰ ਲਓ ਹਸੂਆ, ਅਤੇ ਫਿਰ ਇਹਦੇ ਨਾਲ ਨਾਲ ਹਸੂਆ ਅਤੇ ਬੜਾ ਖੁਸ਼ ਵੀ ਹੁੰਦਾ, ਕਿਉਂਕਿ ਮਨੁੱਖ ਦਾ ਸੁਭਾਵ ਹੈ ਜਿਹੜੇ ਮਾਇਆ ਦੀ ਲੀਲਾ ਨੂੰ ਵੇਖ ਵੇਖ ਕੇ ਨਾ, ਅਤੇ ਫਿਰ ਉਹਨੂੰ ਦੇਖ ਦੇਖ ਕੇ ਖੁਸ਼ ਵੀ ਹੁੰਦਾ ਹੈ, ਅਤੇ ਉਹਦੇ ਵਿੱਚ ਇੰਨਾ ਰਚ ਮਿਚ ਜਾਂਦਾ, ਇਹਨੂੰ ਸਭ ਕੁਝ ਹੀ ਭੁੱਲ ਜਾਂਦਾ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਕੋਈ ਸ਼ਿਕਾਰੀ ਪੰਛੀਆਂ ਨੂੰ ਪਕੜਨ ਵਾਸਤੇ ਚੋਗ ਖਿਲਾਰ ਦਿੰਦਾ ਹੈ ਅਤੇ ਪੰਛੀ ਖੁਸ਼ੀ ਖੁਸ਼ੀ ਆ ਕੇ ਚੋਗ ਚੁਗਦੇ ਨੇ ਅਤੇ ਪਰ ਉਦੋਂ ਹੀ ਪਤਾ ਲੱਗਦਾ ਹੈ ਅਤੇ ਜਦੋਂ ਸ਼ਿਕਾਰੀ ਆ ਕੇ ਉਹਨਾਂ ਨੂੰ ਜਾਲ ਵਿੱਚ ਫਸਾ ਲੈਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ। ਇੱਥੇ ਕੁਸੁੰਭ ਦੀ ਲੀਲਾ ਨੂੰ ਭਾਵ ਇਸ ਮਾਇਆ ਦੀ ਲੀਲਾ ਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦਾ ਹੈ ਅਤੇ ਉਹਦੇ ਨਾਲ ਇੰਨਾ ਰਚ ਮਿਚ ਜਾਂਦਾ ਹੈ ਅਤੇ ਇਸ ਨੂੰ ਦੇਸ਼ ਕਾਲ ਵੀ ਭੁੱਲ ਜਾਂਦਾ ਹੈ, ਇੱਥੋਂ ਤੱਕ ਇਹ ਮੌਤ ਨੂੰ ਵੀ ਭੁੱਲ ਜਾਂਦਾ ਹੈ।
ਛੀਜਤ ਡੋਰ ਦਿਨ ਸਵਰ ਰਹਿਣੀ, ਜੀ ਕੋ ਕਾਜ ਨਾ ਕੀਨੋ ਕਛੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਨੂੰ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ। ਦੇਖ, ਤੇਰੀ ਜਿਹੜੀ ਡੋਰ ਦਾ ਅਰਥ ਹੈ, ਤੇਰੀ ਜ਼ਿੰਦਗੀ ਦੀ ਡੋਰ ਹੈ, ਤੇਰੀ ਉਮਰ ਦੀ ਲੱਜ ਹੈ, ਇਹ ਤੇ ਦਿਨ ਅਤੇ ਰਾਤ ਛੀਜਤ ਦਾ ਅਰਥ ਹੈ, ਨਾਸ ਹੁੰਦੀ ਜਾ ਰਹੀ ਹੈ। ਪਿੱਛੇ ਵੀ ਵਿਚਾਰ ਆਈ ਸੀ ਨਾ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੁਚ ਰਹਿਣ ਥਿਰ ਨਾਹੀਂ। ਇਹ ਦਿਨ ਅਤੇ ਰਾਤ ਦੇ ਅੰਦਰ ਉਮਰ ਰੂਪੀ ਡੋਰ ਤੇਰੀ ਘਟਦੀ ਜਾ ਰਹੀ ਹੈ। ਜੀ ਕੋ ਕਾਜ ਨਾ ਕੀਨੋ ਕਛੂਆ, ਪਰ ਤੂੰ ਆਪਣੇ ਜੀਵ ਦੀ ਕਲਿਆਣ ਦੇ ਵਾਸਤੇ ਕੋਈ ਕੰਮ ਕੀਤਾ ਹੀ ਨਹੀਂ। ਆਪਣੇ ਜੀਵ ਦੀ ਕਲਿਆਣ ਵਾਸਤੇ ਅਸੀਂ ਕਦੀ ਕੋਈ ਕੰਮ ਕੀਤਾ? ਆਪਣੀ ਜ਼ਿੰਦਗੀ ਵੱਲ ਝਾਤ ਮਾਰ ਕੇ ਦੇਖੋ, ਦੁਨੀਆਂ ਦੇ ਕੰਮ ਧੰਦੇ ਅਸੀਂ ਸਾਰੇ ਕਰ ਰਹੇ ਹਾਂ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਪਾਏ ਕੋਈ। ਸਤਿਗੁਰੂ ਕਹਿੰਦੇ ਨੇ, ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ, ਔਧ ਘਟੈ ਦਿਨ ਸਰਹਿ ਨਾਰੇ, ਮਨ ਗੁਰਮਿਲ ਕਾਸ਼ ਸਵਾਰੇ, ਪਰ ਆਪਣੇ ਜੀਵ ਦੇ ਭਲੇ ਵਾਸਤੇ ਕੋਈ ਕੰਮ ਕੀਤਾ ਹੈ? ਇਹ ਗੱਲ ਸੋਚਣ ਵਾਲੀ ਹੈ ਤੇ ਹਰ ਇਨਸਾਨ ਨੂੰ ਬੈਠ ਕੇ ਸੋਚਣੀ ਵੀ ਚਾਹੀਦੀ ਹੈ।
ਕਰਤ ਕਰਤ ਇਵ ਹੀ ਬਿਰਧਾਨੋ, ਹਾਰਿਓ ਉਕਤੇ ਤਨਖੀ ਨਸੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਜਿਹੜੇ ਮਾਇਕੀ ਧੰਦੇ ਕਰਦਿਆਂ ਕਰਦਿਆਂ ਇਸੇ ਤਰ੍ਹਾਂ ਬਿਰਧਾਨੋ ਫਿਰ ਬੁੱਢਾ ਹੋ ਗਿਆ, ਹਾਰਿਓ ਉਕਤੇ ਤੇ ਫਿਰ ਬੋਲਣ ਦੀ ਸਮਰੱਥਾ ਵੀ ਚਲੀ ਗਈ, ਤਨ ਖੀ ਨਸੂਆ ਤੇ ਸਰੀਰ ਵੀ ਖੀ ਨਸੂਆ ਦਾ ਅਰਥ ਹੈ ਬਹੁਤ ਕਸ਼ੀਨ ਹੋ ਗਿਆ, ਬਹੁਤ ਕ੍ਰਿਸ਼ ਹੋ ਗਿਆ ਤੇ ਸਰੀਰ ਦੀ ਤਾਕਤ ਵੀ ਘਟ ਗਈ ਤੇ ਇਹ ਵੀ ਕਮਾਣ ਵਾਂਗੂ ਕੁੱਬਾ ਹੋ ਗਿਆ। ਇਹ ਸਾਡੇ ਬਿਰਧ ਅਵਸਥਾ ਦੀ ਹਾਲਤ ਦਰਸਾਈ ਹੈ।
ਜੋ ਮੋਹਿਓ ਉਨ ਮੋਹਨੀ ਬਾਲਾ, ਉਸਤੇ ਘਟੈ ਨਾਹੀ ਰੁਚ ਚਸੂਆ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖ ਲਓ ਇਹ ਜੀਵ ਜਿਉਂ ਜਨਮ ਤੋਂ ਲੈ ਕੇ ਤੇ ਫਿਰ ਬਾਲ ਅਵਸਥਾ, ਕਿਸ਼ੋਰ ਅਵਸਥਾ, ਜਵਾਨੀ, ਪ੍ਰੋਢਿਆ ਅਵਸਥਾ ਇਹਦੇ ਵਿੱਚੋਂ ਦੀ ਲੰਘਦਾ ਹੋਇਆ ਤੇ ਫਿਰ ਬੁੱਢਾ ਹੋ ਜਾਂਦਾ ਤੇ ਫਿਰ ਜਿਹੋ ਜੀ ਜਿਉਂ ਮੋਹਿਓ ਉਨ ਮੋਹਨੀ ਬਾਲਾ। ਇਹ ਜਿਹੜੀ ਮੋਹਨੀ ਦਾ ਅਰਥ ਹੈ ਮਨ ਨੂੰ ਮੋਹਿਤ ਕਰਨ ਵਾਲੀ ਬਾਲਾ ਕੀ ਹੈ? ਇਹ ਜਿਹੜੀ ਇਸਤਰੀ ਮਾਇਆ ਹੈ, ਇਹ ਜਿਹੜੀ ਮੋਹਣੀ ਮਾਇਆ ਹੈ, ਜਿਉਂ ਇਸਨੇ ਜੀਵ ਨੂੰ ਸ਼ੁਰੂ ਤੋਂ ਲੈ ਕੇ ਮੋਹਿਤ ਕੀਤਾ ਹੈ, ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਹੈ ਮਾਏ ਬਾਪ ਕੀ ਸੁੱਧ, ਤੀਜਾ ਪਈਆ ਪਾਬੀ ਬੇਵ, ਚੌਥਾ ਪਿਆਰੋ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਸ਼ਿਵੇ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹਾ, ਦਸਵੇਂ ਦੱਦਾ ਹੋਆ ਸੁਆਹਾ। ਜਿਉਂ ਜਨਮ ਤੋਂ ਲੈ ਕੇ ਇਸ ਮੋਹਨੀ ਬਾਲਾ ਮਾਇਆ ਨੇ ਉਸ ਜੀਵ ਨੂੰ ਮੋਹਿਤ ਕੀਤਾ ਹੋਇਆ, ਉਸ ਤੇ ਘਟੈ ਨਾਹੀਂ ਰੋਜ਼ ਚਸੂਆ। ਹਜ਼ੂਰ ਕਹਿੰਦੇ ਨੇ, ਇੱਕ ਚਸਾ ਮਾਤਰ ਵੀ ਉਸ ਮਾਇਆ ਵੱਲੋਂ ਰੁਚੀ ਘਟਦੀ ਨਹੀਂ ਹੈ, ਬਿਰਧ ਅਵਸਥਾ ਵਿੱਚ ਜਾ ਕੇ ਵੀ ਮਾਇਆ ਦੇ ਖਿਆਲ ਨਹੀਂ ਛੱਡਦਾ, ਆਪਣੇ ਪਰਿਵਾਰ ਦੀ ਮੋਹ ਦੀ ਪਕੜ ਨਹੀਂ ਛੱਡਦਾ। ਕਿਸੇ ਵਿਦਵਾਨ ਨੇ ਬੜੀ ਸੁੰਦਰ ਗੱਲ ਆਖੀ ਹੈ, ਇਹ ਕੁਦਰਤ ਦਾ ਨਿਯਮ ਹੈ, ਜਿਸ ਬਿਰਸ਼ ਨੂੰ ਕੋਈ ਫਲ ਲੱਗਦਾ ਹੈ ਅਤੇ ਜਿਵੇਂ ਜਿਵੇਂ ਉਹ ਫਲ ਪੱਕਦਾ ਹੈ ਉਹ ਹੌਲੀ ਹੌਲੀ ਆਪਣੀ ਪਕੜ ਨੂੰ ਘਟਾਈ ਜਾਂਦਾ ਅਤੇ ਜਦੋਂ ਫਲ ਪੱਕ ਜਾਵੇ ਤਾਂ ਫਿਰ ਉਹ ਕਿਰ ਕੇ ਬਿਰਸ਼ ਦੀ ਟਾਹਣੀ ਨੂੰ ਛੱਡ ਕੇ ਹੇਠਾਂ ਧਰਤੀ ਅਤੇ ਜ਼ਮੀਨ 'ਤੇ ਡਿੱਗ ਪੈਂਦਾ ਹੈ। ਇਹ ਪ੍ਰਕਿਰਤੀ ਦਾ ਨਿਯਮ ਹੈ, ਪਰ ਮਨੁੱਖ ਦੇ ਉੱਤੇ ਕੁਛ ਉਲਟਾ ਅਸਰ ਹੋ ਰਿਹਾ ਹੈ। ਇਹ ਮਨੁੱਖ ਜਿਵੇਂ ਜਿਵੇਂ ਪੱਕਦਾ ਜਾਂਦਾ, ਜਿਵੇਂ ਜਿਵੇਂ ਬੁੱਢਾ ਹੁੰਦਾ ਜਾਂਦਾ ਅਤੇ ਉਵੇਂ ਉਵੇਂ ਮਾਇਆ ਦੀ ਪਕੜ, ਮੋਹ ਦੀ ਪਕੜੇ ਦੇ ਅੰਦਰ ਹੋਰ ਵਧੇਰੇ ਪੈਦਾ ਹੁੰਦੀ ਜਾਂਦੀ ਹੈ ਅਤੇ ਜਦੋਂ ਸਭ ਕੁਛ ਛੱਡਣ ਦਾ ਸਮਾਂ ਆਉਂਦਾ ਅਤੇ ਉਸ ਵੇਲੇ ਇੰਨੀ ਗਹਿਰੀ ਪਕੜੇ ਦੇ ਮਨ ਦੇ ਵਿੱਚ ਪੈਦਾ ਹੋ ਜਾਂਦੀ ਹੈ, ਇਹ ਆਪਣੇ ਪਰਿਵਾਰ ਦੇ ਬਿਰਸ਼ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਫਿਰ ਜਦੋਂ ਮੱਲੋ ਮੱਲੀ ਇਸ ਨੂੰ ਪਰਿਵਾਰ ਦੇ ਨਾਲੋਂ ਵੱਖਰਾ ਹੋਣਾ ਪੈਂਦਾ ਫਿਰ ਰੋਂਦਾ। ਜਿਵੇਂ ਕੱਚੇ ਫਲ ਨੂੰ ਤੋੜੀਏ ਨਾ ਅਤੇ ਫਿਰ ਉਹਦੇ ਵਿੱਚੋਂ ਪਾਣੀ ਸਿੰਮਦਾ, ਉਹਦੇ ਰੋਣ ਦੀ ਅਵਸਥਾ ਹੁੰਦੀ ਹੈ। ਅਤੇ ਹੁਣ ਆਦਮੀ ਬੁੱਢਾ ਹੋ ਕੇ ਵੀ ਜਦੋਂ ਮੋਹ ਨਹੀਂ ਛੱਡਦਾ, ਜਦੋਂ ਅੰਧਾ ਸਮਾਂ ਆਉਂਦਾ ਫਿਰ ਰੋਣਾ ਸ਼ੁਰੂ ਕਰ ਦਿੰਦਾ। ਸਤਿਗੁਰੂ ਕਹਿੰਦੇ ਨੇ ਵੇਖ ਲਓ ਜਿਉਂ ਇਸ ਮੋਹਣੀ ਬਾਲਾ ਮਾਇਆ ਨੇ ਜੀਵ ਨੂੰ ਮੋਹਿਤ ਕੀਤਾ ਅਤੇ ਬੁੱਢਾ ਵੀ ਹੋ ਗਿਆ, ਮਰਨ ਕਿਨਾਰੇ ਵੀ ਹੋ ਗਿਆ, ਪਰ ਉਸ ਮਾਇਆ ਵੱਲੋਂ ਚਸਾ ਮਾਤਰ ਵੀ ਰੁਚੀ ਘਟੀ ਨਹੀਂ ਹੈ।
ਜਗ ਐਸਾ ਮੋਹਿ ਗੁਰਹਿ ਦਿਖਾਇਓ ਤੋ ਸਰਣ ਪਰਿਓ ਤਜ ਗਰਬਸੂਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਇਹ ਸੰਸਾਰ ਦਾ ਇਹੋ ਜਿਹਾ ਨਕਸ਼ਾ ਦਿਖਾ ਦਿੱਤਾ ਹੈ ਵੀ ਸੰਸਾਰ ਤੇ ਆਹ ਕੁਛ ਕਰ ਰਿਹਾ ਹੈ, ਸ਼ਰਨ ਪਰਿਓ ਤਾਜ ਗਰਬਸੂਆ ਤੇ ਪਰ ਬਈ ਅਸੀਂ ਤੇ ਸਭ, ਗਰਬਸੂਆ ਦਾ ਅਰਥ ਹੈ ਹੰਕਾਰ, ਛੱਡ ਕੇ ਤੇ ਭਾਈ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਏ ਤੇ ਮਹਾਰਾਜ ਹੁਣ ਅਸੀਂ ਤਾਂ ਕੁਛ ਨਹੀਂ ਕਰ ਸਕਦੇ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ, ਹੁਣ ਤੁਸੀਂ ਮਾਇਆ ਮਹਾਰਾਜ ਇਸ ਮਾਇਆ ਤੋਂ ਸਾਨੂੰ ਬਚਾਓ, ਇਹਨਾਂ ਵਿਕਾਰਾਂ ਤੋਂ ਛਡਾਓ ਤੇ ਗਰਬਸੂਆ ਦਾ ਅਰਥ ਹੈ ਹੰਕਾਰ, ਛੱਡ ਕੇ ਆਪਣੇ ਧਨ ਦਾ, ਆਪਣੀ ਵਿਦਿਆ ਦਾ, ਆਪਣੀ ਵਪੂਤੀ ਦਾ ਸਾਰਾ ਮਾਣ ਛੱਡ ਕੇ ਮੈਂ ਤੇ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ।
ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ।
ਬਈ ਜਦੋਂ ਆ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ ਤੇ ਮਾਰਗ ਪ੍ਰਭ ਕੋ ਸੰਤ ਬਤਾਇਓ ਤੇ ਫਿਰ ਸੰਤ ਸਤਿਗੁਰੂ ਨੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਰਸਤਾ ਦੱਸ ਦਿੱਤਾ। ਭੁੱਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ, ਉਹ ਰਸਤਾ ਕੀ ਸੀ? ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਅਸੀਂ ਜਿਹੜੀ ਵਾਹਿਗੁਰੂ ਦੀ ਜਸ ਕੀਰਤਨ ਰੂਪ ਭਗਤੀ ਸੀ ਤੇ ਇਹਨੂੰ ਅਸੀਂ ਆਪਣੇ ਮਨ ਵਿੱਚ ਦ੍ਰਿੜ ਕਰ ਲਿਆ। ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਅਸੀਂ ਇਹ ਜਿਹੜੀ ਹਰੀ ਜਸ ਰੂਪੀ ਭਗਤੀ ਸੀ ਇਹਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲਿਆ, ਬਸ ਹੁਣ ਇਹਦੇ ਨਾਲ ਹੀ ਸਾਡੀ ਕਲਿਆਣ ਹੋ ਜਾਵੇਗੀ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕੀਰਤਨ ਦੀ ਬੜੀ ਮਹਾਨਤਾ ਲਿਖੀ ਹੈ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਸੁਣ ਕੀਰਤਨ ਸਾਧ ਪੈ ਜਾਏ, ਜਨਮ ਮਰਨ ਕੀ ਤਰਾਸ ਮਿਟਾਏ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੁ ਨਾਨਕ ਤਿਸ ਪਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਇਉਂ ਬਈ ਸ਼ਾਂਤ ਸਰੂਪ ਸਤਿਗੁਰੂ ਨੇ ਸਾਨੂੰ ਇਹ ਵਾਹਿਗੁਰੂ ਦੇ ਮਿਲਣ ਦਾ ਰਸਤਾ ਦੱਸ ਦਿੱਤਾ, ਬਈ ਤੁਸੀਂ ਵਾਹਿਗੁਰੂ ਦਾ ਕੀਰਤਨ ਕਰੋ, ਉਹਦੀ ਸਿਫਸਲਾ ਕਰੀ ਜਾਓ, ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਇਹਦੇ ਨਾਲ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਗ ਐਸਾ ਮੋਹਿ ਗੁਰਹਿ ਦਿਖਾਇਓ ਤੋ ਸਰਣ ਪਰਿਓ ਤਜ ਗਰ ਬਸੂਆ। ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।